कहीं न जा। महिमा कहीं न जा, गोरे सम्राथ दे, गोरे सम्राथ दे, गुरु पार ब्रह्म, गुरु पार ब्रह्म परमेश्वर अपरंपर अलख अभे, गुरु पार ब्रह्म परमेश्वर अपरंपर अलख अभे, गुरु सम्राथ दे, महिमा कहीं न जा, मां कहीं न जा, गुरु सम्राथ देव, गुरु सम्राथ देव, सो सतगुर धन धन सो सतगुर धन धन जिन परम गढ़ तोड़िया, सो सतगुर धन धन जिन परम गढ़ तोड़िया, सो सतगुर वाहो वाहो सो सतगुर वाहो वाहो जिन हर्ष्यों जोड़िया, जिन हर्ष्यों जोड़िया, गुरु सम्राथ देव, गुरु सम्राथ देव, महिमा कहीं न जाए, महिमा कहीं न जाए, गुरु सम्राथ देव, गुरु सम्राथ दे, नाम निधान अखोट गुरदे दारुओ नाम निधान अखोट गुर दे दारुओ महारोग बिकराल तिने बिदारुओ महारोग बिकराल तिने बिदारुओ गोरे समरथ देव गोरे समरथ देव महिमा कहीं न जा महिमा कहीं न जाए गोरे समरथ देव गोरे समरथ देव आया नाम निधान पाया नाम निधान बहुत खजाने आ जिता जन्म अपार जिता जन्म अपार आप पछाने आप पछाने गुर समरथ देव महिमा कहीं न जाए महिमा कहीं न जाए समरथ देव गोरे समरथ देव गुर पार ब्रह्म परमेश्वर गुर पार ब्रह्म परमेश्वर अपरंपर अलख अभेव अपरंपर अलख अभेव गुर समरथ देव गुर समरथ देव महम कहीं ना जाए, महम कहीं ना जाए, गुर समर्थ देव सतगुरु मेरा बेमोताज, सतगुरु मेरे सच्चा साज, सतगुरु मेरा सबसका दाता, सतगुरु मेरा पुरख विधाता, गुरु जैसा नाही को देव, गुरु समर्थ देव, गुरु जैसा नाही को देव, माटी के कर देवी देवा, माटी के कर देवी देवा, तिस आगे जियो दे, गुरु जैसा नहीं को दे, जिस मस्त को भाग सो लागा से, सतगुरु मेरा सर्व प्रत पाले, सतगुरु मेरा मार जवाले, सतगुरु मेरे की वड्याई, महिमा कहीं न जाए, सतगुरु मेरे की वड्याई, पौड़ी सतगुरु बड़ो कर सलाही है, पौड़ी सतगुरु बड़ो कर सलाही है, जिस विच वड़ियां वड़ियाई, मैं मां कहीं ना जाए, जिस विच वड़ियां वड़ियाईयां, सह मेले तान दरियाईयां, जात सुभाना ता मन वसाईयां, कर हुकम मस्तक हाथ धार, गुर समर्थ देव कर हुकम मस्तक हाथ धार, विच्चों मार कढ़ियां बुरियाईयां, गुर समर्थ देव विच्चों मार कढ़ियां बुरियाईयां, ਸੋ ਸਤਿਗੁਰ ਧੰਨ ਧੰਨ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗਣ ਤੋੜਿਆ ਕਿੱਡਾ ਮਹਾਬਲੀ ਸੂਰਮਾ ਗੁਰੂ ਦੀ ਬਲਵਾਨਤਾ ਗੁਰੂ ਦੀ ਸਮਰੱਥਾ ਗੁਰੂ ਦੀ ਸ਼ਕਤੀ ਗੁਰੂ ਦਾ ਸੂਰਮਾਪਣ ਜਿੰਦਾ ਜ਼ਿਕਰ ਅਕਸਰ ਚੱਲਦਾ ਹੈ ਭਾਈ ਸਾਹਿਬ ਆਰੰਭ ਵਿੱਚ ਇੱਕ ਗੱਲ ਕਹਿ ਰਹੇ ਸਨ ਅਸੀਂ ਬਾਹਰ ਦੀ ਦੁਨੀਆ ਵਿੱਚ ਵਸਨੇ ਹਾਂ ਇਸ ਲਈ ਹਰ ਚੀਜ਼ ਦਾ ਕਿਆਫਾ ਬਾਹਰ ਦੀਆਂ ਗੱਲਾਂ ਤੱਕ ਸੀਮਿਤ ਕਰ ਲੈਂਦੇ ਹਾਂ ਮਨੁੱਖ ਜਿੱਥੇ ਵਸਦਾ ਜਿੱਥੋਂ ਤੱਕ ਪਹੁੰਚ ਹੁੰਦੀ ਹੈ ਉੱਥੋਂ ਤੱਕ ਹੀ ਅੰਦਾਜ਼ੇ ਲੱਗਦੇ ਨੇ ਆਪਣਾ ਪ੍ਰੋਗਰਾਮ ਆਰੰਭ ਕਰਦਿਆਂ ਇੱਕ ਗੱਲ ਆਖੀ ਸੀ ਅਸੀਂ ਕਿਉਂਕਿ ਧਰਤੀ 'ਤੇ ਚੱਲਣੇ ਹਾਂ ਇਸ ਲਈ ਧਰਤੀ ਦੇ ਕਦਮਾਂ ਦਾ ਹੀ ਜ਼ਿਕਰ ਕਰਨੇ ਹਾਂ ਨਹੀਂ ਕੋਈ ਦੁਨੀਆ ਅੰਦਰ ਵੀ ਵਸਦੀ ਹੈ ਬੜੀ ਖੂਬਸੂਰਤ ਹੈ ਬੜੀ ਅਨੋਖੀ ਹੈ ਪਰ ਇੱਕ ਖਿਆਲ ਕਰਿਓ ਬਾਹਰ ਦੀ ਦੁਨੀਆ ਅਤੇ ਅੰਦਰ ਦੀ ਦੁਨੀਆ ਦੀ ਇੱਕ ਗੱਲ ਬੜੀ ਮਿਲਦੀ ਜੁਲਦੀ ਹੈ ਬਾਹਰ ਦੀ ਦੁਨੀਆ ਸਾਡੇ ਵੇਖਦਿਆਂ ਵੇਖਦਿਆਂ ਆਬਾਦ ਵੀ ਹੁੰਦੀ ਹੈ ਬਰਬਾਦ ਵੀ ਹੁੰਦੀ ਹੈ ਬਾਹਰ ਦੀ ਦੁਨੀਆ ਦੀ ਵੀ ਇਹ ਖਸਲਤ ਹੈ ਆਦਤ ਮਨੁੱਖ ਦੀ ਬਾਹਰ ਦੀ ਦੁਨੀਆ ਆਬਾਦ ਵੀ ਹੁੰਦੀ ਹੈ ਬਰਬਾਦ ਵੀ ਹੁੰਦੀ ਹੈ ਬਲਕਿ ਆਬਾਦ ਕਰਦਿਆਂ ਟਾਈਮ ਲੱਗਦਾ ਬਰਬਾਦ ਤਾਂ ਪਲਾਂ ਵਿੱਚ ਹੋ ਜਾਂਦੀ ਹੈ ਅੰਦਰ ਦੀ ਦੁਨੀਆ ਦੀ ਵੀ ਇਹੋ ਹਾਲਤ ਹੈ ਇਹ ਆਬਾਦ ਵੀ ਹੁੰਦੀ ਹੈ ਬਰਬਾਦ ਵੀ ਹੁੰਦੀ ਹੈ ਇੱਥੇ ਖੁਸ਼ਹਾਲੀ ਵੀ ਆਉਂਦੀ ਹੈ ਖੇੜਾ ਵੀ ਆਉਂਦਾ ਉਦਾਸੀ ਵੀ ਆਉਂਦੀ ਹੈ ਸੁਕੇਵਾਂ ਵੀ ਆਉਂਦਾ ਹੈ ਮਨੁੱਖ ਕਿਉਂਕਿ ਬਾਹਰ ਦੀ ਦੁਨੀਆ ਨੂੰ ਦੇਖਦਾ ਹੈ ਉਸਦੇ ਕਿਆਫੇ ਲਗਾ ਲੈਂਦਾ ਅੰਦਰ ਦੀ ਦੁਨੀਆ ਦਿਸਦੀ ਨਹੀਂ ਇਸ ਲਈ ਉਹਦੇ ਅੰਦਾਜ਼ੇ ਵੀ ਨਹੀਂ ਲਗਾਉਂਦਾ ਗੁਰੂ ਦਾ ਇਤਿਹਾਸ ਗੁਰੂ ਦੀਆਂ ਸਾਖੀਆਂ ਬਾਹਰ ਮੁਖੀ ਹੋਣ ਕਰਕੇ ਉਹਦੀਆਂ ਸਾਖੀਆਂ ਵਿੱਚੋਂ ਉਹਦਾ ਸੂਰਮਾਪਣ ਉਹਦੀ ਬਲਵਾਨਤਾ ਝਲਕਦੀ ਹੈ ਇਤਿਹਾਸਕਾਰ ਵੀ ਲਿਖ ਦਿੰਦੇ ਨੇ ਸਾਖੀਕਾਰ ਵੀ ਸੁਣਾ ਦਿੰਦੇ ਨੇ 10 ਲੱਖ ਦਾ ਘੇਰਾ ਪਿਆ ਹੋਇਆ ਗੁਰੂ ਦੇ ਚਿਹਰੇ 'ਤੇ ਕੋਈ ਸ਼ਿਕਨ ਨਹੀਂ ਕੋਈ ਭੈ ਨਹੀਂ ਕੋਈ ਡਰ ਨਹੀਂ ਚਮਕੌਰ ਦੀ ਗੜੀ ਦੇ ਇੱਕ ਬੁਰਜ 'ਤੇ ਇੱਕ ਮੀਨਾਰ 'ਤੇ ਖਲੋਤੇ ਤੀਰਾਂ ਦੇ ਪੱਥੇ ਵਿੱਚੋਂ ਤੀਰ ਲੈ ਲੈ ਧਨਸ਼ 'ਤੇ ਰੱਖ ਕੇ ਚਲਾਉਂਦੇ ਨੇ ਅਤੇ ਲੱਖਾਂ ਦੀ ਤਾਦਾਦ ਵਿੱਚ ਪਏ ਹੋਏ ਘੇਰੇ ਨੂੰ ਚੀਰਦੇ ਹੋਏ ਤੀਰ ਜਿੱਥੇ ਜਾਣਾ ਚਾਹੁੰਦੇ ਨੇ ਉੱਥੇ ਪਹੁੰਚ ਜਾਂਦੇ ਨੇ ਗੁਰੂ ਦਾ ਨਿਸ਼ਾਨਾ ਘੁਸਦਾ ਨਹੀਂ ਬਲਕਿ ਪਹਿਲੇ ਯੁੱਧਾਂ ਦਾ ਜ਼ਿਕਰ ਵੀ ਰਚਨਾਵਾਂ ਵਿੱਚ ਆਇਆ ਕਰਨ ਲੈ ਕਮਾਨੰ ਹਣਿਓ ਬਾਣ ਤਾਨੰ। ਬਹੁਤ ਕੁਛ ਹੋਇਆ ਪਰ ਇਹਨਾਂ ਸਾਖੀਕਾਰਾਂ ਨੇ, ਇਹਨਾਂ ਇਤਿਹਾਸ ਦੇ ਕਿਰਤੀਆਂ ਨੇ ਗੁਰੂ ਦਾ ਬਾਹਰ ਦਾ ਬਲ ਦਾ ਨਜ਼ਾਰਾ ਦੇਖਿਆ ਤੇ ਦਿਖਾਇਆ। ਗੁਰੂ ਕਿਲੇ ਫਤਿਹ ਕਰਦਾ ਹੈ ਪਰ ਇੱਕ ਖਿਆਲ ਕਰਿਓ, ਜਦੋਂ ਬਾਹਰ ਦੀ ਦੁਨੀਆ ਦਾ ਇਤਿਹਾਸ ਪੜ੍ਹਨ ਨਾਲ ਗੁਰੂ ਕਿਸੇ 'ਤੇ ਹਮਲਾਵਰ ਨਹੀਂ ਹੁੰਦਾ। ਗੁਰੂ ਬਾਹਰ ਦੀ ਦੁਨੀਆ ਵਿੱਚ ਡਿਫੈਂਸ ਦੀ ਲੜਾਈ ਲੜਦਾ, ਅਫੈਂਸ ਦੀ ਬਿਲਕੁਲ ਨਹੀਂ। ਕਿਸੇ ਵੀ ਥਾਂ 'ਤੇ ਗੁਰੂ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ। ਹਾਂ, ਹਮਲਾਵਰ ਦੇ ਵਾਰ ਨੂੰ ਬਾਖੂਬ ਚੱਲਿਆ, ਉਹਨੂੰ ਖੂਬਸੂਰਤ ਜਵਾਬ ਦਿੱਤਾ, ਬਣਦਾ ਜਵਾਬ ਦਿੱਤਾ। ਬਾਹਰ ਦੀ ਹਿਸਟਰੀ ਗੁਰੂ ਦੀ ਇਹ ਗੱਲ ਆਖਦੀ ਹੈ ਜਿਹੜੀ ਉਹਦੇ ਸੂਰਮੇਪਣ ਦੀ, ਯੋਧੇਪਣ ਦੀ ਨਿਸ਼ਾਨੀ ਹੈ। ਅਰੇ ਖਿਆਲ ਕਰਿਓ, ਇੱਕ ਐਸਾ ਮੈਦਾਨ ਵੀ ਹੈ ਜਿਹੜਾ ਗੁਰੂ ਦਾ ਅਸਲ ਪਰਪਜ਼ ਹੈ, ਜਿਹੜਾ ਗੁਰੂ ਦਾ ਅਸਲ ਟਾਰਗੇਟ ਹੈ, ਨਿਸ਼ਾਨਾ ਹੈ ਜੀਵਨ ਦਾ, ਜਿਸ ਲਈ ਗੁਰੂ ਆਇਆ ਹੈ, ਜਿਸ ਲਈ ਗੁਰੂ ਆਇਆ। ਉਸ ਨਿਸ਼ਾਨੇ ਦੇ ਸੰਬੰਧ ਵਿੱਚ ਗੁਰੂ ਬਾਕਾਇਦਾ ਹਮਲਾਵਰ ਹੁੰਦਾ ਹੈ। ਹਮਲਾਵਰ ਹੁੰਦਾ ਹੈ, ਇਹੋ ਕਾਰਨ ਹੈ ਬਾਹਰ ਦੀ ਦੁਨੀਆ ਦੇ ਇਤਿਹਾਸ ਵਿੱਚ ਗੁਰੂ ਨੇ ਕਿਸੇ ਦੇ ਕਿਲੇ 'ਤੇ ਹਮਲਾ ਨਹੀਂ ਕੀਤਾ, ਕਿਉਂਕਿ ਬਾਹਰੋਂ ਹਮਲਾ ਕਰਨ ਵਾਲਾ ਹੀ ਹਮੇਸ਼ਾ ਕਿਲੇ ਨੂੰ ਜਿੱਤਦਾ ਹੈ ਨਾ। ਜਿਹੜਾ ਡਿਫੈਂਸ ਵਿੱਚ ਬੈਠਾ ਹੁੰਦਾ ਉਹ ਤਾਂ ਕਿਲੇ ਦੇ ਅੰਦਰ ਹੁੰਦਾ, ਉਹਨੇ ਹਮਲਾ ਨਹੀਂ ਕਰਨਾ, ਹਮਲਾ ਉਹਦੇ 'ਤੇ ਹੋਣਾ ਹੈ, ਉਹ ਕਿਲੇ ਦੇ ਵਿੱਚ ਬੈਠਾ, ਉਹ ਕਿਲੇ ਦੇ ਗੜ੍ਹ ਦੇ ਅੰਦਰ ਬੈਠਾ। ਜਿਹੜਾ ਅੰਦਰ ਬੈਠਾ ਲੜਾਈ ਲੜ ਰਿਹਾ ਉਹ ਡਿਫੈਂਸਿਵ ਹੈ, ਅਫੈਂਸਿਵ ਨਹੀਂ। ਅਫੈਂਸਿਵ ਉਹ ਹੈ ਜਿਹਨੇ ਬਾਹਰੋਂ ਉਸ ਗੜ੍ਹ 'ਤੇ, ਕਿਲੇ 'ਤੇ ਹਮਲਾ ਕੀਤਾ। ਕਿੱਡੀ ਅਜੀਬ ਘਟਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਜੀਵਨ ਦਾ ਕੇਂਦਰ ਹੈ, ਉਹਦੇ ਵਿੱਚ ਸਤਿਗੁਰੂ ਆਖ ਰਹੇ ਨੇ ਗੁਰੂ ਡਿਫੈਂਸਿਵ ਹੀ ਨਹੀਂ ਅਫੈਂਸਿਵ ਵੀ ਹੈ, ਹਮਲਾਵਰ ਹੁੰਦਾ ਹੈ, ਬਕਾਇਦਾ ਹਮਲਾ ਕਰਦਾ। ਤੇ ਜਿਹੜਾ ਆਪਣੇ ਆਪ ਨੂੰ ਬਚਾ ਕੇ ਮਜ਼ਬੂਤ ਰੱਖਣਾ ਚਾਹੁੰਦਾ ਹੈ ਉਹ ਕਿਲੇ ਉਸਾਰਦਾ ਹੈ। ਕਿਲੇ ਬਣਾਉਣ ਦਾ ਕੌਣ ਹੈ, ਗੜ੍ਹ ਦਾ ਅਖਰੀ ਅਰਥ ਕੀ, ਕਿਲਾ। ਤੇ ਗੜ੍ਹ ਇੰਨੇ ਮਜ਼ਬੂਤ ਬਣਾਏ ਜਾਂਦੇ ਨੇ, ਜਿੰਨੇ ਕਿਸੇ ਹਕੂਮਤ ਕੋਲ ਜ਼ਿਆਦਾ ਗੜ੍ਹ ਹੋਣ, ਕਿਲੇ ਹੋਣ, ਓਨੀ ਹਕੂਮਤ ਮਜ਼ਬੂਤ ਹੁੰਦੀ ਹੈ, ਓਨਾ ਹੀ ਰਾਜਾ ਮਜ਼ਬੂਤ ਮੰਨਿਆ ਜਾਂਦਾ, ਤਾਕਤਵਰ ਅਤੇ ਬਲਵਾਨ ਮੰਨਿਆ ਜਾਂਦਾ, ਉਹਦੀ ਸਟਰੈਂਥ ਉਹਦੇ ਗੜ੍ਹਾਂ 'ਤੇ, ਕਿਲਿਆਂ 'ਤੇ ਨਿਰਭਰ ਹੈ। ਕਿਲੇ ਉਸਾਰੇ ਜਾਂਦੇ ਨੇ ਬੜੀਆਂ ਮਜ਼ਬੂਤ ਵੱਡੀਆਂ ਵੱਡੀਆਂ ਦੀਵਾਰਾਂ ਬਣਾ ਕੇ, ਤਾਂ ਕਿ ਕੋਈ ਹਮਲਾਵਰ ਇੱਥੇ ਆ ਕੇ ਮੇਰੇ ਤੱਕ ਪਹੁੰਚ ਨਾ ਪੈਦਾ ਕਰ ਸਕੇ, ਪਹੁੰਚ ਨਾ ਪੈਦਾ ਕਰ ਸਕੇ, ਮੈਂ ਸੁਰੱਖਿਅਤ ਰਹਾਂ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਕਿਲਾ ਵੇਖਿਆ, ਕਿ ਪੁਰਾਤਨ ਸਮੇਂ ਅੰਦਰ ਰਾਜੇ ਮਹਾਰਾਜਿਆਂ ਦੇ ਕਿਲੇ ਕੇਵਲ ਆਪਣੀ ਸੁਰੱਖਿਅਤਤਾ ਲਈ ਨਹੀਂ ਹੁੰਦੇ ਸਨ, ਬਲਕਿ ਦੁਸ਼ਮਣ ਦਾ ਜੇ ਕੋਈ ਵਿਅਕਤੀ ਜਾਂ ਫੌਜੀ ਹੱਥ ਆਉਂਦਾ ਉਹਨੂੰ ਕੈਦ ਰੱਖਣ ਲਈ ਵੀ ਕਿਲੇ ਹੀ ਵਰਤੇ ਜਾਂਦੇ ਸਨ। ਉਹਨੂੰ ਕੈਦ ਰੱਖਣਾ ਹੋਵੇ ਤਾਂ ਕਿ ਕਿਤੇ ਦੌੜ ਨਾ ਜਾਏ, ਕਿਤੇ ਮੇਰੇ ਗ੍ਰਿਪ ਵਿੱਚੋਂ, ਮੇਰੀ ਕੈਦ ਵਿੱਚੋਂ ਨਸ ਭੱਜ ਨਾ ਨਿਕਲੇ, ਇਸ ਲਈ ਮਜ਼ਬੂਤ ਦੀਵਾਰਾਂ ਵਾਲੇ, ਉੱਚੀਆਂ ਉੱਚੀਆਂ ਦੀਵਾਰਾਂ ਵਾਲੇ ਕਿਲਿਆਂ ਵਿੱਚ ਹੀ, ਗੜ੍ਹਾਂ ਵਿੱਚ ਹੀ ਉਹਨੂੰ ਰੱਖਿਆ ਜਾਂਦਾ ਸੀ, ਕੈਦੀ ਨੂੰ। ਗਵਾਲੀਅਰ ਦੇ ਕਿਲ੍ਹੇ ਦਾ ਅਸੀਂ ਇਤਿਹਾਸ ਆਮ ਕਰਕੇ ਕਹਿੰਦੇ ਹਾਂ, 52 ਕਿਲ੍ਹੇ ਰਾਜਿਆਂ ਨੂੰ ਛੁਡਾ ਕੇ ਲਿਆਉਂਦਾ, ਉਹ ਵੀ ਕੈਦੀ ਸਨ। ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਕਹਿੰਦੇ ਨੇ ਮੈਂ ਇੱਕ ਦੇਖਿਆ ਕਿਲ੍ਹਾ, ਅਤੇ ਕਿਲ੍ਹਾ ਵੀ ਇੰਨਾ ਮਜ਼ਬੂਤ, ਅਤੇ ਸਦੀਆਂ ਬੀਤ ਗਈਆਂ ਸਨ ਉਹਦੇ ਵਿੱਚ ਕੈਦ ਕਰਕੇ ਮਨੁੱਖਤਾ ਨੂੰ ਰੱਖਿਆ ਗਿਆ ਸੀ, ਸਦੀਆਂ ਬੀਤ ਗਈਆਂ ਸਨ, ਮਨੁੱਖਤਾ ਉਹਦੇ ਵਿੱਚ ਕੈਦ ਬੈਠੀ ਸੀ, ਬਹੁਤ ਸਾਰਾ ਹਿੱਸਾ ਤਾਂ ਇਸ ਹਾਲਾਤ ਵਿੱਚ ਪੁੱਜ ਗਿਆ ਸੀ ਕਿ ਜਿਵੇਂ ਕੈਦੀ ਲਗਾਤਾਰ ਕਈ ਵਰੇ ਕੈਦ ਰਹੇ ਨਾ, ਮੁੜ ਕੇ ਉਹਦਾ ਬਾਹਰ ਨਾਲ ਸੰਬੰਧ ਟੁੱਟ ਜਾਂਦਾ ਹੈ। ਆਜ਼ਾਦੀ ਉਹਦੇ ਲਈ ਇੱਕ ਖੁਆਬ ਬਣ ਕੇ ਹੀ ਰਹਿ ਜਾਂਦੀ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਆਜ਼ਾਦੀ ਕੀ ਹੈ। ਇਸ ਲਈ ਐਸੇ ਕੈਦੀ ਨੂੰ ਜੇ ਕੋਈ ਭਲਾ ਕਿਲ੍ਹੇ ਵਿੱਚੋਂ ਛੁਡਾ ਵੀ ਲਵੇ, ਛੁਡਾਉਣ ਦੀ ਕੋਸ਼ਿਸ਼ ਵੀ ਕਰੇ, ਕਈ ਵਾਰ ਉਹ ਬਾਹਰ ਹੀ ਨਹੀਂ ਆਉਂਦਾ। ਉਹ ਕਹਿੰਦਾ ਬਾਹਰ ਜਾ ਕੇ ਕੀ ਕਰਾਂਗਾ, ਭਾਵੇਂ ਇੱਥੇ ਕੈਦ ਦੀ ਰੋਟੀ ਮਿਲਦੀ ਹੈ, ਟਾਈਮ ਨਾਲ ਮਿਲ ਤੇ ਜਾਂਦੀ ਹੈ ਨਾ, ਭਾਵੇਂ ਕੈਦ ਦਾ ਆਰਾਮ ਮਿਲਦਾ ਪਰ ਟਾਈਮ ਨਾਲ ਮਿਲ ਤੇ ਜਾਂਦਾ, ਬਾਹਰ ਤੇ ਮੇਰੇ ਕੋਲ ਕੁਝ ਵੀ ਨਹੀਂ। ਉਹ ਆਪਣਾ ਸੁਭਾਅ, ਆਪਣੀ ਆਦਤ ਉਸ ਕਿਲ੍ਹੇ ਵਿੱਚ ਦੀ ਕੈਦ ਵਿੱਚ ਰਹਿਣੀ ਹੀ ਪਸੰਦ ਕਰਦਾ ਹੈ। ਗੁਰੂ ਕਹਿੰਦੇ ਨੇ ਮੈਂ ਦੇਖਿਆ, ਬ੍ਰਾਹਮਣਿਜ਼ਮ ਨੇ, ਵਿਪਰ ਨੇ ਮਨੁੱਖਤਾ ਦੇ ਦੁਆਲੇ ਇੱਕ ਭਰਮਾਂ ਦਾ ਬੜਾ ਮਜ਼ਬੂਤ ਕਿਲ੍ਹਾ ਉਸਾਰ ਦਿੱਤਾ। ਹੁਣ ਭਰਮ ਕੀ ਹੈ, ਮੈਂ ਜ਼ਰਾ ਇੱਥੇ ਵੀ ਰੁਕਣਾ ਚਾਹੁੰਦਾ। ਸਾਨੂੰ ਪਤਾ ਹੋਵੇ, ਜਿਸ ਗੜ੍ਹ ਨੂੰ ਤੋੜਨ ਲਈ ਗੁਰੂ ਹਮਲਾਵਰ ਹੁੰਦਾ, ਗੁਰੂ ਮਹਿਸੂਸ ਕਰਦਾ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਰੂਪ ਵਿੱਚ ਜੇ 52 ਰਾਜਿਆਂ ਨੂੰ ਛੁਡਾਉਣ ਲਈ ਮਜਬੂਰ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਰੂਪ ਵਿੱਚ ਪੂਨੇ ਸਤਾਰੇ ਦੇ ਕਿਲ੍ਹੇ ਵਿੱਚੋਂ ਛੁਡਾਉਣ ਲਈ ਮਜਬੂਰ ਹੁੰਦਾ ਹੈ, ਤਾਂ ਆਖਰ ਕਿਉਂ ਇੰਨੀ ਮਨੁੱਖਤਾ ਕਿਸੇ ਕੈਦ ਵਿੱਚ ਹੋਵੇ, ਇੰਨੀ ਮਨੁੱਖਤਾ ਕਿਸੇ ਗੁਲਾਮੀ ਵਿੱਚ ਹੋਵੇ, ਅਤੇ ਗੁਰੂ ਉਹ ਜਿਹੜਾ ਸਮਾਜ ਲੁਕਾਈ ਅਤੇ ਦੁਨੀਆ ਨੂੰ ਦੇ ਹੀ ਹਮਦਰਦੀ ਲੈ ਕੇ ਆਇਆ ਹੋਵੇ, ਭਲਾ ਉਹ ਉਹਦਾ ਮਨ ਪਸੀਜੇ ਨਾ। ਹਮਲਾਵਰ ਹੋਣ ਲਈ ਤਿਆਰ ਹੋ ਗਿਆ। ਅਸੀਂ ਕਈ ਵਾਰ ਆਖ ਦਿੰਦੇ ਹਾਂ ਗੁਰੂ ਡਿਫੈਂਸ ਦੀਆਂ ਲੜਾਈਆਂ ਲੜਿਆ, ਬਾਹਰ ਦੀਆਂ ਲੜਾਈਆਂ ਡਿਫੈਂਸ ਦੀਆਂ ਲੜਿਆ, ਕਿਉਂਕਿ ਬਾਹਰ ਦੀ ਦੁਨੀਆ ਦੀ ਬਹੁਤੀ ਵੈਲਿਊ ਗੁਰੂ ਦੇ ਹਿਰਦੇ ਵਿੱਚ ਨਹੀਂ, ਸਾਡੇ ਹਿਰਦੇ 'ਚ ਹੀ ਹੈ। ਗੁਰੂ ਨੇ ਦੇਖਿਆ, ਵਿਪਰ ਨੇ, ਬ੍ਰਾਹਮਣਿਜ਼ਮ ਨੇ ਭਰਮਾਂ ਦਾ ਇੱਕ ਬਹੁਤ ਵੱਡਾ ਅਤੇ ਮਜ਼ਬੂਤ ਕਿਲ੍ਹਾ ਉਸਾਰ ਦਿੱਤਾ। ਇੰਨਾ ਮਜ਼ਬੂਤ ਉਸਾਰਿਆ, ਉਹਨੇ ਸੋਚਿਆ ਇਹਦੇ ਵਿੱਚ ਆਇਆ ਹੋਇਆ ਮਨੁੱਖ ਕਦੀ ਨਿਕਲ ਨਾ ਸਕੇ, ਇਹਦੇ ਵਿੱਚੋਂ ਬਾਹਰ ਨਾ ਨਿਕਲੇ, ਆਜ਼ਾਦੀ ਦਾ ਸਾਹ ਨਾ ਲੈ ਸਕੇ। ਪੁੱਛੋ ਜੀ ਭਰਮ ਹੈ ਕੀ, ਸਤਿਗੁਰੂ ਨੇ ਸਵਾਲ ਜਵਾਬ ਇੱਕੋ ਲਾਈਨ ਵਿੱਚ ਦੇ ਦਿੱਤਾ, ਕਹਿਣ ਲੱਗੇ ਮਾਧੂਵੇ ਮਾਧੂਵੇ ਕਿਆ ਕਹੀਏ ਭਰਮ ਐਸਾ, ਮਾਧੂਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਭਰਮ ਐਸਾ। ਹਜ਼ੂਰ ਦੱਸੋ ਹਜ਼ੂਰ ਦੱਸੋ ਭਰਮ ਕਿਹੋ ਜਿਹਾ ਹੁੰਦਾ, ਭਰਮ ਕਿਸ ਨੂੰ ਕਹਿੰਦੇ? ਗੁਰੂ ਕਹਿਣ ਲੱਗੇ ਦੋ ਹਰਫੀ ਜਵਾਬ ਦਿਆਂ, ਭਰਮ ਉਹਨੂੰ ਕਹਿੰਦੇ ਨੇ ਜਿਹੋ ਜਿਹਾ ਤੁਸੀਂ ਕਿਸੇ ਚੀਜ਼ ਨੂੰ ਸਮਝ ਲਓ ਉਹ ਨਾ ਹੋਵੇ। ਤੁਮੀ ਤੁਮਾ ਵਿਸ ਵਿਖੰਦੜੋ ਕੀ ਭੁੱਲ, ਤੁਮਾ ਦਿਸਣ ਸੋਹਣਾ
ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਭਰਮ ਐਸਾ ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਧਰਮ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਭਰਮ ਐਸਾ ਜਿਹ ਜਾਨਸ ਬਰਮੰ ਕਰਮੰ ਜਿਹ ਜਾਨਸ ਬਰਮੰ ਕਰਮੰ ਸਭ ਫੋਕਟ ਭਰਮ ਐਸਾ ਸਭ ਫੋਕਟ ਨਿਸ਼ਚੋ ਕਰਮੰ ਕਹਿਣ ਲੱਗੇ ਭਰਮ ਉਸਨੂੰ ਕਹਿੰਦੇ ਨੇ ਜਿਹਨੂੰ ਮਨੁੱਖ ਧਰਮ ਸਮਝ ਕੇ ਕਰ ਰਿਹਾ ਹੋਵੇ ਤੇ ਹੋਵੇ ਕੁਛ ਵੀ ਨਾ ਜਿਵੇਂ ਆਖ ਰਹੇ ਸਨ ਚੱਲੇ ਪਰ ਮੰਜ਼ਿਲ ਨਾ ਮਿਲੇ ਹੋ ਤੇਲੀ ਸੰਦ ਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋ ਹਰ ਰੋਜ਼ ਚੱਲਣਾ ਸ਼ੁਰੂ ਕਰੇ ਪਰ ਮੰਜ਼ਿਲ ਕਿਤੋਂ ਵੀ ਨੇੜੇ ਨਾ ਆਵੇ ਮਨੁੱਖ ਜਿਹੋ ਜਿਹਾ ਮੰਨ ਰਿਹਾ ਭਰਮ ਕਿਸ ਨੂੰ ਕਹਿੰਦੇ ਨੇ ਜਿਵੇਂ ਮਿਰਗ ਤ੍ਰਿਸ਼ਨਾ ਹੈ ਮਿਰਗ ਜਿਹੜਾ ਦੂਰੋਂ ਦੇਖਦਾ ਪਿਆਸ ਲੱਗੇ ਥਲਮਤ ਦੂਰ ਨਿਗਾਹ ਮਾਰਦਾ ਭਲਾ ਕਿਤੋਂ ਪਾਣੀ ਦੀ ਬੂੰਦ ਨਸੀਬ ਹੋ ਜਾਏ ਸਿਖਰ ਦੁਪਹਿਰਾਂ ਵਿਧੀ ਸੂਰਜ ਦੀ ਚਮਕ ਨਾਲ ਥਲਾਂ ਦੀ ਰੇਤ ਚਮਕਦੀ ਹੈ ਤੇ ਦੂਰੋਂ ਦਿਸਦਾ ਜਿਵੇਂ ਪਾਣੀ ਦਾ ਦਰਿਆ ਪਿਆ ਵਗਦਾ ਹੈ ਸੋਚਦਾ ਕੁਝ ਕਦਮ ਚੱਲਾਂਗਾ ਪਾਣੀ ਮਿਲ ਜਾਏਗਾ ਦੌੜਦਾ ਪਰ ਪਾਣੀ ਹੋਵੇ ਤਾਂ ਨਸੀਬ ਹੋਵੇ ਜੈਸਾ ਮਾਨੀਏ ਹੋਏ ਨਾ ਤੈਸਾ ਦੌੜਦਾ ਦਰਿਆ ਅੱਗੇ ਤੁਰਿਆ ਜਾਂਦਾ ਹੋਰ ਦੌੜਦਾ ਦਰਿਆ ਅੱਗੇ ਤੁਰਿਆ ਜਾਂਦਾ ਦੌੜਦਾ ਦੌੜਦਾ ਥਲਾਂ ਵਿੱਚ ਮਰ ਜਾਂਦਾ ਮੌਤ ਹੋ ਜਾਂਦੀ ਹੈ ਪਾਣੀ ਨਸੀਬ ਨਹੀਂ ਹੁੰਦਾ ਭਰਮ ਇਹ ਹੈ ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਬਹਾਇਆ ਬਸਤਰ ਨਾ ਪੈਰ ਐਨ ਸਕੈਰ ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਗੁਰੂ ਨੇ ਸ਼ਬਦ ਦਾ ਨੇਜ਼ਾ ਲਿਆ ਗੁਰੂ ਕੋਲ ਸ਼ਬਦ ਦਾ ਤੋਪਖਾਨਾ ਸੀ ਜਿਹਦੇ ਨਾਲ ਇਸ ਭਰਮ ਦੇ ਮਜ਼ਬੂਤ ਕਿਰੇ 'ਤੇ ਗੁਰੂ ਨੇ ਹਮਲਾ ਕੀਤਾ ਗੁਰੂ ਨਾਨਕ ਤੋਂ ਸ਼ੁਰੂ ਕੀਤਾ ਦਸ ਜਾਮੇ ਲਗਾ ਦਿੱਤੇ ਇਹ ਭਰਮ ਦਾ ਕਿਲਾ ਤੋੜਨਾ ਕੋਈ ਆਸਾਨ ਸੀ ਦਸ ਜਾਮੇ ਲਗਾ ਦਿੱਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆਖਿਆ ਕਾਹੂੰ ਲੈ ਪਾਹਨ ਪੂਜ ਧਰਿਓ ਸਿਰ ਕਾਹੂੰ ਲੈ ਪਾਹਨ ਪੂਜ ਧਰਿਓ ਸਿਰ ਕਾਹੂੰ ਲੈ ਲਿੰਗ ਗਰੇ ਲਟਕਾਇਓ ਭਰਮ ਗੜ ਕਾਹੂੰ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂੰ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਦਹਾਇਓ ਕੂਰ ਕਿਰਿਆ ਉਲਝਿਓ ਸਭ ਹੀ ਜਗ ਭਰਮ ਐਸਾ ਗੁਰੂ ਨਾਨਕ ਹਮਲਾਵਰ ਹੋਏ ਬ੍ਰਾਹਮਣ ਪਰੇਸ਼ਾਨ ਹੋ ਗਿਆ ਉਹਦੇ ਕੰਨ ਚੇਤੇ ਵੀ ਨਹੀਂ ਸੀ ਉਹ ਕਦੀ ਸੋਚ ਵੀ ਨਹੀਂ ਸੀ ਸਕਦਾ ਕਿ ਮੇਰੇ ਭਰਮਾਂ ਦੇ ਇਸ ਮਜ਼ਬੂਤ ਕਿਲੇ 'ਤੇ ਵੀ ਕਦੀ ਕੋਈ ਆਹਤ ਕਰੇਗਾ
ਨਾਨਕ ਨੇ ਸ਼ਬਦ ਨਾਲ ਬ੍ਰਹਮਣਿਜ਼ਮ ਦੇ ਪੈਦਾ ਕੀਤੇ ਹੋਏ ਮਜ਼ਬੂਤ ਭਰਮਾਂ ਦੇ ਕਿਲੇ ਵਿੱਚ, ਜਿਸ ਕਿਲੇ ਵਿੱਚ ਬੈਠਾ ਮਨੁੱਖ ਇੰਨਾ ਗੁਲਾਮ ਹੋ ਚੁੱਕਾ ਸੀ ਕਿ ਆਪਣੀ ਅਜ਼ਮਤ ਵੀ ਬ੍ਰਾਹਮਣ ਦੇ ਸਾਹਮਣੇ ਦਾਨ ਕਰ ਰਿਹਾ ਸੀ। ਜੋ ਕੁਛ ਬ੍ਰਾਹਮਣ ਕਹੀ ਜਾ ਕਰੀ ਚੱਲੋ, ਨਹੀਂ ਤਾਂ ਤੂੰ ਧਰਮ ਹੀ ਨਹੀਂ ਅਖਵਾ ਸਕੇਗਾ। ਧਰਮੀ ਬਣਨ ਲਈ ਬ੍ਰਾਹਮਣ ਦੀ ਮਰਜ਼ੀ ਬਿਨਾਂ ਤੂੰ ਕੁਛ ਵੀ ਨਹੀਂ ਕਰ ਸਕਦਾ। ਮਨੁੱਖ ਕਰਦਾ ਚਲਾ ਗਿਆ। ਗੁਰੂ ਨੇ ਆਵਾਜ਼ ਦਿੱਤੀ ਤੇ ਇੰਨੀ ਮਜ਼ਬੂਤ ਆਵਾਜ਼ ਦਿੱਤੀ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਾ ਸੇ ਪੂਜ ਕਰਾਹੀ, ਅੰਧੇ ਗੂੰਗੇ ਅੰਧ ਅੰਧਾਰ, ਪਾਥਰ ਲੈ ਪੂਜੇ ਮੁਗਦ ਗਵਾਰ, ਭਰਮ ਗੜ ਤੋੜਿਆ ਪਾਥਰ ਲੈ ਪੂਜੇ ਮੁਗਦ ਗਵਾਰ, ਜੋ ਪਾਥਰ ਕੀ ਪਾਈ ਪਾਏ, ਕਿਸ ਕੀ ਕਾਲ ਅਜਾਈ ਜਾਏ, ਭਰਮ ਗੜ ਤੋੜਿਆ ਜੋ ਪਾਥਰ ਕੋ ਕਹਤੇ ਦੇਵ, ਜੋ ਪਾਥਰ ਕੋ ਕਹਤੇ ਦੇਵ, ਤਾਂ ਕੀ ਨੇਫਲ ਹੋਈ ਸੇ, ਜੋ ਪਾਥਰ ਕੀ ਪਾਈ ਪਾਏ, ਤਾਂ ਕੀ ਕਾਲ ਅਜਾਈ ਜਾਏ, ਠਾਕਰ ਹਮਰਾ ਸਦਾ ਬੁਲੰਦਾ, ਠਾਕਰ ਹਮਰਾ ਸਦਾ ਬੁਲੰਦਾ। ਆ ਜਿਹੜੇ ਵੀਰ ਆਖਦੇ ਨੇ ਨਾ ਕਿ ਸਿੱਖ ਹਿੰਦੂ ਹੀ ਹੈ, ਜਿਹੜੇ ਇਹ ਆਖਦੇ ਨੇ ਅਸੀਂ, ਮੈਂ ਇੱਕ ਆਗਰਤਾ ਲਾਉਂਦਾ, ਜਿਹੜੇ ਵੀਰ ਇਹ ਆਖਦੇ ਨੇ ਨਾ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣੇ ਹਾਂ, ਬੜੀ ਚੰਗੀ ਗੱਲ ਹੈ, ਮੇਰਾ ਵਿਰੋਧ ਕੋਈ ਨਹੀਂ। ਹਰ ਕਿਸੇ ਨੂੰ ਹੱਕ ਹੈ ਆਪਣੀ ਮਰਜ਼ੀ ਨਾਲ ਜੀਵੇ, ਉਹਨਾਂ ਨੂੰ ਵੀ ਹੱਕ ਹੈ, ਸਾਨੂੰ ਵੀ ਹੱਕ ਹੈ। ਪਰ ਮੈਂ ਸਿਰਫ ਇੰਨਾ ਕੁ ਸਵਾਲ ਕਰਨਾ ਚਾਹੁੰਦਾ, ਜਿਹੜੇ ਆਖਦੇ ਨੇ ਫਰਕ ਕੋਈ ਨਹੀਂ, ਜਿਹੜੇ ਆਖਦੇ ਨੇ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣੇ ਹਾਂ, ਭਲੇ ਹੋ, ਫਿਰ ਉਹੀ ਗੱਲ ਆ ਜਾਂਦੀ ਹੈ ਬਾਹਰਮੁਖੀ ਜੀਵਨ ਦੀ। ਕੇਵਲ ਸਰੀਰ ਦਾ ਮੱਥਾ ਟੇਕਿਆਂ ਨੂੰ ਗੁਰੂ ਨੂੰ ਮਾਨਤਾ ਨਹੀਂ ਹੁੰਦੀ। ਜੇ ਭਲਾ ਤੂੰ ਆ ਕੇ ਆ ਮੱਥਾ ਟੇਕ ਜਾਏ ਤੇ ਗੁਰੂ ਦੀ ਕਦੀ ਆਵਾਜ਼ ਸੁਣੇਗਾ? ਗੁਰੂ ਆਖੇਗਾ ਅਪਰਾਧੀ ਦੂਣਾ ਨਿਵੇ, ਅਪਰਾਧੀ ਦੂਣਾ ਨਿਵੇ, ਜੋ ਹੰਤਾ ਮਿਰਗਾਏ ਸੀਸ ਨਿਵਾਏ, ਕਿਆ ਥੀ ਹੈ ਸੀਸ ਨਿਵਾਏ, ਕਿਆ ਥੀ ਹੈ ਜਾਂ ਹਿਰਦੇ ਕਸੁੱਧੇ ਜਾਏ। ਉਹ ਭਲਿਆ, ਕੇਵਲ ਮੱਥਾ ਟੇਕਣ ਨਾਲ ਨਹੀਂ ਕੁਝ ਬਣਨਾ, ਮੈਂ ਇਹ ਪੁੱਛਣਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨਣਾ? ਆਜ ਹੀ ਆਇਆ, ਤੇਰੇ ਲਈ ਗੁਰੂ ਦਾ ਦਰਵਾਜ਼ਾ ਵੀ ਖੁੱਲ੍ਹਾ ਹੈ, ਇੱਥੇ ਦਰਵਾਜ਼ੇ ਬੰਦ ਨਹੀਂ ਹੁੰਦੇ, ਕੋਈ ਆਵੇ ਤੇਰੇ ਲਈ ਸਿੱਖੀ ਦੀ ਗਲਵੱਕੜੀ ਵੀ ਤਿਆਰ ਹੈ, ਬਿਲਕੁਲ ਸਾਨੂੰ ਕੋਈ ਪਰੇਸ਼ਾਨੀ ਨਹੀਂ, ਤੂੰ ਆ ਜੀ ਆਇਆ। ਪਰ ਜੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਣਾ ਹੈ ਤਾਂ ਆ ਬਚਨ ਸੁਣ ਲੈ। ਜੋ ਪਾਥਰ ਕੋ ਕਹਤੇ ਦੇਵ, ਇਹ ਛੱਡ ਕੇ ਆਈ, ਐਵੇਂ ਸਿੱਖੀ ਨੂੰ ਕਨਫਿਊਜ਼ ਨਾ ਕਰ, ਸਿੱਖੀ ਨੂੰ ਮੁਗਲਤੇ ਵਿੱਚ ਨਾ ਪਾ, ਦੁਖਾਂਤ ਇਹ ਹੈ ਕਿ ਅੱਜ ਸਿੱਖੀ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ। ਇਹਨੂੰ ਵੀ ਮੁੜ ਉਹਨਾਂ ਹੀ ਭਰਮਾਂ ਵਿੱਚ ਪਾਇਆ ਜਾ ਰਿਹਾ। ਬਲਕਿ ਮੈਨੂੰ ਤਾਂ ਕਈ ਵਾਰ ਦੁੱਖ ਹੁੰਦਾ, ਗੁਰੂ ਦਸਮ ਪਾਤਸ਼ਾਹ ਜੀ ਤੱਕ 200 ਵਰ੍ਹਾ ਇਹ ਜੰਗ ਲੜੀ, ਸਤਿਗੁਰੂ ਸੂਰਮਾ ਕੇਵਲ ਉਹਨੇ ਗਿਣਤੀ ਮਿਣਤੀ ਦੀਆਂ ਕੁਝ ਫੌਜਾਂ ਨਾਲ ਹੀ ਦੋ ਹੱਥ ਨਹੀਂ ਕੀਤੇ, ਬਲਕਿ ਲੜਾਈ ਦਾ ਮੁੱਢ ਹੀ ਇਹ ਸੀ। ਜੇ ਬਾਹਰਲੀ ਲੜਾਈ ਨੂੰ ਦੇਖਾਂ ਤਾਂ ਉਹਦਾ ਮੁੱਢ ਵੀ ਇਹੋ ਸੀ। ਅਨੰਦਪੁਰ ਸਾਹਿਬ ਦੇ ਚੌਗਿਰਦ ਦੇ ਵਿੱਚ ਪਹਾੜੀ ਹਿੰਦੂ ਪਹਾੜੀ ਰਾਜਿਆਂ ਦੇ ਰਾਜ ਸਨ, ਜਿੱਥੇ ਸਾਰਾ ਬ੍ਰਾਹਮਣਿਜ਼ਮ ਪ੍ਰਚਾਰਿਆ ਜਾਂਦਾ ਸੀ। ਅਤੇ ਉਸ ਪਹਾੜਾਂ ਦੀ ਦੂਨ ਵਿੱਚ ਗੂੰਜ ਰਿਹਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਸ਼ਬਦ, ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਨੇ ਫਲ ਹੋਈ ਸੇਵ, ਜੋ ਪਾਥਰ ਕੀ ਪਾਈ ਪਾਏ ਤਾਂ ਕੀ ਕਾਲ ਅਜਾਈ ਜਾਏ, ਠਾਕਰ ਹਮਰਾ ਸਦ ਬੋਲੰਤਾ, ਠਾਕਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ, ਨਾ ਪਾਥਰ ਬੋਲੇ ਨਾ ਕਿਛ ਦੇ। ਆ ਸੁਣ ਲੈ, ਇਹ ਫੈਸਲੇ ਮੇਰੇ ਨਹੀਂ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਦੀਆਂ ਗੱਲਾਂ ਕਰਨਾ, ਇਹ ਫੈਸਲੇ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇ। ਔਰ ਬਾਰੂਨੀ ਸੰਸਾਰ ਦੀ ਬਾਹਰਲੀ ਜਿਹੜੀ ਲੜਾਈ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਲ ਅਤੇ ਗੁਰੂ ਘਰ ਨਾਲ ਵੇਖਣੀ ਆ, ਉਹਦਾ ਕਾਰਨ ਵੀ ਉਹ ਸੀ। ਕੇਂਦਰ ਨੂੰ, ਵਕਤ ਦੀ ਬਾਦਸ਼ਾਹਤ ਨੂੰ ਉਹਨਾਂ ਹੀ 22 ਧਾਰ ਦੇ ਰਾਜਿਆਂ ਨੇ ਆ ਕੇ ਆਵਾਜ਼ ਦਿੱਤੀ ਸੀ, ਮਹਾਰਾਜ ਅੱਜ ਤਾਂ ਸਾਡੇ ਦਰਮਿਆਨ ਵਿੱਚ ਬੈਠ ਕੇ ਨਿਧੜਕ ਹੋ ਕੇ ਸਾਡੀ ਆਵਾਜ਼ ਸਾਡੇ ਸਿਧਾਂਤ ਦੇ ਉਲਟ ਆਪਣੇ ਨਗਾਰੇ ਵਜਾਉਂਦਾ, ਕੱਲ੍ਹ ਨੂੰ ਤੁਹਾਡੇ ਲਈ ਵੀ ਇਹੋ ਹੀ ਪ੍ਰੋਬਲਮ ਖੜੀ ਹੋਏਗੀ। ਨਹੀਂ ਤਾਂ ਗੁਰੂ ਨਾਨਕ ਦਾ, ਗੁਰੂ ਘਰ ਦਾ, ਗੁਰੂ ਦਸਮ ਪਾਤਸ਼ਾਹ ਜੀ ਦਾ ਇਸਲਾਮ ਨਾਲ ਕੋਈ ਵਿਰੋਧ ਨਹੀਂ ਸੀ। ਮਤ ਸਮਝਿਓ ਕਿ ਇਸਲਾਮ ਨਾਲ ਟਕਰਾਅ ਰਿਹਾ ਅਤੇ ਵਕਤ ਦੀ ਸਰਕਾਰ ਕੇਂਦਰ ਦੀ, ਕਿਉਂਕਿ ਇਸਲਾਮਿਕ ਸਰਕਾਰ ਸੀ, ਗੁਰੂ ਨਾਲ ਟੱਕਰ ਹੋਈ? ਬਿਲਕੁਲ ਨਹੀਂ। ਜੇ ਇਸਲਾਮ ਨਾਲ ਟੱਕਰ ਹੁੰਦੀ, ਪੀਰ ਬੁੱਧੂ ਸ਼ਾਹ ਵਰਗੇ ਆਪਣੇ ਸਾਹਿਬਜ਼ਾਦੇ ਅਤੇ ਆਪਣੇ ਮੁਰੀਦ ਕੁਰਬਾਨ ਨਾ ਕਰਦੇ। ਵਕਤ ਦੀ ਕੇਂਦਰੀ ਸਰਕਾਰ ਨੂੰ ਵੀ ਗੁਰੂ ਦਸਮ ਪਾਤਸ਼ਾਹ ਜੀ ਦੇ ਦੁਆਲੇ ਫੌਜ ਦੇ ਰੂਪ ਵਿੱਚ ਖੜ੍ਹਾ ਕਰਨ ਵਾਲੇ ਉਹ 22 ਧਾਰ ਦੇ ਰਾਜੇ ਸਨ, ਜਿਹੜੇ ਪੱਥਰ ਦੇ ਪੁਜਾਰੀ ਸਨ, ਜਿਨ੍ਹਾਂ ਦਾ ਸਿਧਾਂਤ ਗੁਰੂ ਘਰ ਨਾਲ, ਗੁਰਮਤ ਨਾਲ ਨਹੀਂ ਸੀ ਮਿਲਦਾ, ਜਿਨ੍ਹਾਂ ਦੇ ਬ੍ਰਾਹਮਣਿਜ਼ਮ ਦੇ ਉਸ ਵੱਡੇ ਭਰਮ ਦੇ ਉਸ ਗੜ੍ਹ ਨੂੰ ਤੋੜਨ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ 10 ਜਾਮੇ ਲਗਾਏ ਸਨ ਅਤੇ ਆਵਾਜ਼ ਦਿੱਤੀ ਸੀ। ਭਲਿਓ ਸੋਚਿਓ, ਮੈਂ ਕਈ ਵਾਰ ਸੋਚਦਾ, ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਸਿੱਖ ਆਖਣੇ ਆ, ਉਹਨਾਂ ਨੂੰ ਇਸ ਗੜ੍ਹ ਵਿੱਚੋਂ ਕੱਢ ਲਿਆ। ਆਵਾਜ਼ ਦਿੱਤੀ ਇਸ ਗੜ੍ਹ ਵਿੱਚੋਂ, ਜਿਸ ਗੜ੍ਹ ਨੂੰ ਭਰਮਾਂ ਦੇ ਜਾਲ ਨੂੰ, ਭਰਮਾਂ ਦੇ ਗੜ੍ਹ ਨੂੰ ਤੋੜਿਆ ਸੀ ਗੁਰੂ ਨੇ। ਜਿਹੜੇ ਜਿਹੜੇ ਗੁਰੂ ਦੀ ਆਵਾਜ਼ ਸੁਣ ਕੇ ਬਾਹਰ ਨਿਕਲ ਆਏ ਅਤੇ ਜਿਨ੍ਹਾਂ ਨੂੰ ਬਾਹੋਂ ਫੜ ਫੜ ਬਾਹਰ ਕੱਢਿਆ, ਸਤਿਗੁਰ ਨੇ ਬਾਣੀ ਵਿੱਚ ਆਖਿਆ ਕਿ ਇਸ ਅੱਗ ਦੇ ਵੱਡੇ ਖੂਹ ਵਿੱਚੋਂ ਗੁਰੂ ਨੇ ਕੱਢਿਆ, ਉਹਨਾਂ ਨੂੰ ਸਿੱਖ ਆਖਿਆ ਗਿਆ, ਕਿਉਂਕਿ ਉਹਨੇ ਸਿੱਖਿਆ ਕਬੂਲ ਕਰ ਲਈ, ਉਹਨਾਂ ਨੇ ਇਸ ਬਚਨ 'ਤੇ ਵਿਸ਼ਵਾਸ ਕਰ ਲਿਆ। ਪਰ ਇੱਕ ਖਿਆਲ ਕਰਿਓ, ਕਿਉਂਕਿ ਬਹੁਤ ਦੇਰ ਸਦੀਆਂ ਤੱਕ ਰਹੇ ਸਨ ਉਸ ਗੜ੍ਹ ਵਿੱਚ, ਅਜੇ ਤੱਕ ਵੀ ਸੁਭਾਅ ਪਿਛਾਂ ਜਾਣ ਦਾ ਹੀ ਬਣਿਆ ਹੋਇਆ ਹੈ, ਅਜੇ ਤੱਕ ਵੀ ਪਿਛਾਂ ਜਾਣ ਦਾ ਬਣਿਆ ਹੋਇਆ। ਆਪਣੇ ਚੁਗਿਰ ਦੇ ਜਾਤ ਮਾਰਿਓ, ਅਜੇ ਤੱਕ ਸਾਡੇ ਘਰਾਂ ਵਿੱਚ ਗਣੇਸ਼ ਦੀਆਂ ਫੋਟੋਆਂ ਲੱਗੀਆਂ, ਮੂਰਤੀਆਂ ਲੱਗੀਆਂ ਹੋਈਆਂ, ਹਾਲਾਂਕਿ ਇੱਕ ਪਾਸੇ ਅਸੀਂ ਪੜ੍ਹੀ ਜਾਂਦੇ ਹਾਂ, ਮੈਂ ਨਾ ਗਣੇਸ਼ਾ ਪ੍ਰਥਮ ਬਣਾਊਂ, ਕਿਸ਼ਨ ਭੂਸ਼ਣ ਕਭੂ ਨਾ ਦਿਹਾਊਂ, ਨਾਲ ਲਗਾਈ ਬੈਠੇ। ਅਜੇ ਤੱਕ ਵੀ ਸਾਡਾ ਕੋਈ ਦਿਨ ਦਿਹਾਰ ਜਾਂ ਸਾਡਾ ਕੋਈ ਆਪ ਘਰੂਗੀ ਫੰਕਸ਼ਨ ਹੋਵੇ, ਬ੍ਰਾਹਮਣਾਂ ਕੋਲੋਂ ਪੁੱਛਦੇ ਹਾਂ ਥਿੱਤ ਵਾਰ ਕਿਹੜੀ ਬਣਦੀ ਹੈ। ਅਜੇ ਤੱਕ ਵੀ ਸ਼ਰਾਧਾਂ ਦੇ ਦਿਨਾਂ ਵਿੱਚ ਅਸੀਂ ਆਪਣੇ ਪਿੱਤਰਾਂ ਤੱਕ ਕੋਈ ਚੀਜ਼ ਪਹੁੰਚਾਉਣੀ ਹੋਵੇ, ਫਿਰ ਬ੍ਰਾਹਮਣ ਦਾ ਜਾਂ ਦੂਜੇ ਲਫਜ਼ਾਂ ਵਿੱਚ ਨਵੀਂ ਕਿਸਮ ਦੇ ਬਣਾਏ ਹੋਏ ਬ੍ਰਾਹਮਣ ਭਾਈ ਸਾਹਿਬਾਂ ਦਾ ਸਹਾਰਾ ਲੈਂਦੇ ਹਾਂ। ਪਰ ਸਾਨੂੰ ਵੀ ਇੰਨਾ ਕੁ ਵਿਸ਼ਵਾਸ ਜ਼ਰੂਰ ਹੈ ਵੀ ਉੱਥੇ ਕੁਝ ਪਹੁੰਚਦਾ ਹੈ, ਉੱਥੇ ਕੁਝ ਪਹੁੰਚਦਾ ਹੈ। ਫਿਰ ਬ੍ਰਾਹਮਣ ਦੀ ਉਸ ਕਿਲੇ ਵਿੱਚੋਂ ਨਾ ਨਿਕਲਣ ਦੀ ਜਿਹੜੀ ਸਾਡੀ ਆਦਤ ਹੈ ਨਾ, ਉਹ ਹੀ ਉਸੇ ਦੇ ਅਧੀਨ ਅਸੀਂ ਕਈ ਵਾਰ ਮੰਜੇ ਦਾਨ ਕਰ, ਬਿਸਤਰੇ ਦਾਨ ਕਰ। ਮੈਂ ਹੈਰਾਨ ਹੁੰਦਾ, ਉੱਥੇ ਤਾਂ ਦੇਹ ਜਾਂਦੀ ਨਹੀਂ, ਇੱਕ ਪਾਸੇ ਅਸੀਂ ਵੀ ਇਹ ਵੀ ਕਹਿੰਦੇ ਅਤੇ ਨਿਰੇ ਕਹਿੰਦੇ ਨਹੀਂ, ਅਸੀਂ ਆਪਣੀ ਹੱਥੀ ਉਸ ਦੇਹ ਦਾ ਸੰਸਕਾਰ ਵੀ ਕਰ ਚੁੱਕੇ ਹੁੰਦੇ ਹਾਂ, ਆਪਣੀ ਹੱਥੀ ਕਰੀਦਾ। ਸਾਡਾ ਗੁਰੂ ਵੀ ਆਵਾਜ਼ ਦਿੰਦਾ ਅਤੇ ਆਵਾਜ਼ ਦੇ ਕੇ ਆਖਦਾ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ, ਇਹ ਜਾਂਦਾ ਹੀ ਨਹੀਂ। ਅਤੇ ਬ੍ਰਾਹਮਣ ਆਖਦਾ, ਤੇਰੇ ਪਿੱਤਰ ਨੇ ਫਲਾਣੀ ਚੀਜ਼ ਮੰਗੀ ਹੈ, ਉਹ ਮੇਰੇ ਰਾਹੀਂ ਉੱਥੇ ਪਹੁੰਚਾ ਦਿੱਤੀ, ਉਹ ਥੁੜ ਕੇ ਬੈਠਾ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਕਹਿਣ ਲੱਗੇ, ਕਹਿ ਐਸੇ ਪਿੱਤਰ ਤੁਹਾਰੇ ਕਹੀਏ, ਆਪਣ ਕਹਿ ਨਾ ਲਈ, ਆਪ ਆ ਕੇ ਮੈਨੂੰ ਆਖਣ, ਮੈਂ ਉਹਨਾਂ ਦਾ ਪੁੱਤਰ ਹਾਂ। ਹੇ ਬ੍ਰਾਹਮਣ, ਤੈਨੂੰ ਹੀ ਕਿਉਂ ਆਖਦੇ ਨੇ, ਤੇਰੇ ਰਾਹੀਂ ਮੇਰੇ ਕੋਲੋਂ ਕਿਉਂ ਮੰਗਦੇ ਨੇ, ਕੋਈ ਸਵਾਲ ਨਹੀਂ। ਸਾਨੂੰ ਪਤਾ ਸਰੀਰ ਅਸੀਂ ਇੱਥੇ ਬਿਲੇ ਲਾ ਦਿੱਤਾ ਅਤੇ ਸਰੀਰ ਤਾਂ ਨਾਲ ਨਹੀਂ ਗਿਆ, ਉੱਥੇ ਰਜ਼ਾਈ ਕੀ ਕਰਨੀ ਹੈ, ਸਰੀਰ ਤਾਂ ਨਾਲ ਨਹੀਂ ਗਿਆ, ਉੱਥੇ ਮੰਜਾ ਕੀ ਕਰਨਾ। ਜਿਹੜੀਆਂ ਚੀਜ਼ਾਂ ਸਰੀਰ ਨਾਲ ਸੰਬੰਧਿਤ ਨੇ, ਲੇਕਿਨ ਹੁੰਦਾ ਕੀ ਹੈ, ਸਾਨੂੰ ਕਨਫਿਊਜ਼ ਕੀਤਾ। ਸਾਖੀ ਤੋਂ ਮੈਂ ਇਸ ਲਈ ਵਾਰ ਵਾਰ ਬਚਣਾ ਚਾਹੁੰਦਾ, ਮੈਂ ਕਹਿੰਦਾ ਸਾਖੀ ਗੁਰੂ ਕੀ ਕਲਮ ਤੋਂ ਨਹੀਂ, ਮਨੁੱਖੀ ਕਲਮ ਤੋਂ ਜਨਮ ਲਿਆ ਉਸਨੇ। ਆਏ ਦਿਨ ਨਵੀਆਂ ਸਾਖੀਆਂ ਦੀ ਘਾੜਤ ਘੜ ਕੇ ਸਿਰਫ ਆਪਣੇ ਉਸ ਭਰਮਾਂ ਵਹਿਮਾਂ ਦੇ ਕਿਲੇ ਵਿੱਚ ਸਾਨੂੰ ਕੈਦ ਰੱਖਣ ਲਈ ਕਈ ਸਰੂਪ ਸਾਡੇ ਸਾਹਮਣੇ ਪੇਸ਼ ਕਰ ਦਿੱਤੇ ਗਏ। ਮੈਂ ਕਈ ਵਾਰ ਕਹਿੰਦਾ ਸਾਖੀ ਤੋਂ ਮੁਨਕਰ ਨਹੀਂ ਹੁੰਦਾ, ਸਿਰਫ ਇੰਨੀ ਗੱਲ ਕਹਿੰਦਾ ਕਿ ਸਾਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਹਰ ਪਾਸੇ ਅਸੀਂ ਕਨਫਿਊਜ਼ ਹੋ ਰਹੇ ਹਾਂ, ਹਰ ਪਾਸੇ ਸਾਡਾ ਲਈ ਇੱਕ ਭਰਮਾਂ ਦਾ ਜਾਲ ਬਣਾਇਆ ਜਾ ਰਿਹਾ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਇੱਕ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦਾ ਪ੍ਰਚਾਰ ਕੀਤਾ ਜਾ ਰਿਹਾ। ਮੈਂ ਕਈ ਵਾਰ ਅਰਜ਼ ਕਰਦਾ, ਦਸਮ ਪਾਤਸ਼ਾਹ ਜੀ ਦੀਆਂ ਰਚਨਾਵਾਂ ਹੋਣ ਬਹੁਤ ਚੰਗੀ ਗੱਲ ਹੈ, ਹੋਣਗੀਆਂ ਵੀ, ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੁੰਦਾ, ਪਰ ਇਹ ਫੈਸਲਾ ਪੰਥਕ ਵਿਦਵਾਨਾਂ ਦਾ ਫਰਜ਼ ਬਣਦਾ ਕਰ ਲੈਣ। ਉਸ ਤੋਂ ਬਾਅਦ ਜਿਹੜੀਆਂ ਸਤਿਗੁਰੂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਨੇ, ਕਿਉਂਕਿ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਹੋਰ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੋਰ ਹੋਵੇ, ਸੋਚ ਤਾਂ ਮਿਲਦੀ ਹੋਣੀ ਚਾਹੀਦੀ। ਹੁਣ ਉਹਨੂੰ ਸਤਿਕਾਰ ਦਿਓ, ਆਪਣਾ ਲਿਟਰੇਚਰ ਸਮਝ ਕੇ ਰੱਖੋ, ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਨਹੀਂ, ਸੰਭਾਲੋ ਆਪਣਾ ਕੀਮਤੀ ਲਿਟਰੇਚਰ ਸਮਝ ਕੇ। ਜੇ ਗੁਰੂ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਪਣੀ ਕਿਸੇ ਰਚਨਾ ਨੂੰ ਰੱਖਣਾ ਹੁੰਦਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਚਨਾ ਰੱਖਣ ਵੇਲੇ ਆਪਣੀ ਵੀ ਰੱਖ ਲੈਂਦੇ, ਰੱਖ ਸਕਦੇ ਸਰ ਨਹੀਂ ਰੱਖੇ। ਪਰ ਅੱਜ ਸਾਨੂੰ ਕਨਫਿਊਜ਼ ਕੀਤਾ ਜਾ ਰਿਹਾ, ਅਨੇਕਾਂ ਥਾਵਾਂ 'ਤੇ ਇਖਤਲਾਫ ਪੈਦਾ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਅੱਜ ਅਸੀਂ ਜਦੋਂ ਸਾਖੀਆਂ ਪੜ੍ਹੇ ਹਾਂ, ਪਿਛਲੇ ਦਿਹਾੜੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਪੜ੍ਹਦਿਆਂ ਸੋ ਮੈਂ ਹੈਰਾਨ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਸੱਤਵੀਂ ਥਿੱਤ ਨੂੰ ਜਾਣ ਲਈ ਤਿਆਰ ਹੋ ਗਏ, ਸਾਰੀ ਸਮੱਗਰੀ ਵੀ ਮੰਗਵਾ ਲਈ, ਤਿਆਰੀ ਕਰ ਲਈ। ਮਾਤਾ ਚੋਨੀ ਜੀ ਆਏ ਅਤੇ ਆਖਿਆ, ਮਹਾਰਾਜ ਅੱਜ ਤੁਸੀਂ ਜਾ ਰਹੇ ਹੋ, ਕੱਲ੍ਹ ਤਾਂ ਪਿੱਤਰਾਂ ਦਾ ਸ਼ਰਾਧ ਹੈ, ਕੌਣ ਕਰੇਗਾ। ਕਹਿਣ ਲੱਗੇ, ਚਲੋ ਉਸ ਮੈਂ ਦੋ ਦਿਨ ਰੁਕ ਜਾਂਦਾ। ਉਹ ਗੁਰੂ ਐਸਾ ਕਰ ਰਿਹਾ ਜਿਹੜਾ ਆਖਦਾ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਮੈਂ ਦੋ ਦਿਨ ਰੁਕ ਜਾਂਦਾ। ਰੁਕ ਗਏ, ਸ਼ਰਾਧ ਕੀਤਾ, ਤੀਜੇ ਦਿਨ ਫਿਰ ਜਾਣ ਲੱਗੇ। ਜਦੋਂ ਤਿਆਰੀ ਹੋਈ ਮਾਤਾ ਚੋਣੀ ਜੀ ਨੇ ਫਿਰ ਆਖਿਆ, ਮਹਾਰਾਜ ਪੁੱਤਰਾਂ ਨੂੰ ਵੀ ਬੁਲਾ ਲੈਂਦੇ, ਪੁੱਛ ਲੈਂਦੇ, ਮਤ ਉਹਨਾਂ ਕੋਈ ਗੱਲ ਕਰਨੀ ਹੋਵੇ। ਸਾਡੇ ਇਤਿਹਾਸ ਨਾਲ ਮਜ਼ਾਕ ਹੋ ਰਿਹਾ, ਅਸੀਂ ਆਪਣੀ ਕਿਸਮ ਦੇ ਨਵੇਂ ਭਰਮ ਜਾਲ ਫਸਾ ਰਹੇ। ਨਤੀਜਾ ਇਹ ਨਿਕਲਦਾ, ਆਉਣ ਵਾਲੇ ਬੱਚੇ ਇਸ ਕੈਦ ਵਿੱਚੋਂ ਨਹੀਂ ਨਿਕਲ ਸਕਣਗੇ। ਉਹ ਭਲੇ ਹੋ ਆਪਣੀ ਆਉਣ ਵਾਲੀ ਜਨਰੇਸ਼ਨ 'ਤੇ ਤਰਸ ਕਰੋ। ਫਿਰ ਪੁੱਛਿਆ, ਜਾਓ ਸ਼੍ਰੀ ਚੰਦ ਲਖਮੀ ਦਾਸ ਨੂੰ ਖਬਰ ਦੇ ਦਿਓ। ਜਦੋਂ ਜਾ ਕੇ ਖਬਰ ਦਿੱਤੀ, ਉਹਨਾਂ ਅੱਗੋਂ ਬੜਾ ਰੁੱਖਾ ਜਵਾਬ ਦਿੱਤਾ। ਲਿਖਾਰੀ ਕਹਿੰਦਾ, ਬੜਾ ਰੁੱਖਾ ਜਵਾਬ ਦਿੱਤਾ, ਇਹ ਤਾਂ ਪਰਸੋਂ ਵੀ ਕਹਿੰਦੇ ਸਨ ਅਸੀਂ ਚੱਲੇ ਹਾਂ, ਗੁਰੂ ਜੀ ਤਾਂ ਪਰਸੋਂ ਵੀ ਕਹਿੰਦੇ ਸਨ ਅਸੀਂ ਚੱਲੇ ਹਾਂ, ਜਾਣਾ ਜੂਣਾ ਕੋਈ ਨਹੀਂ, ਐਵੇਂ ਆਖ ਰਹੇ ਨਹੀਂ ਆਏ। ਅਤੇ ਜਦੋਂ ਪਤਾ ਲੱਗ ਗਿਆ ਕਿ ਸਤਿਗੁਰੂ ਚਲੇ ਗਏ ਨੇ, ਉਦੋਂ ਆਏ ਅਤੇ ਆ ਕੇ ਰੋਣ ਲੱਗ ਪਏ, ਜੀ ਅਸੀਂ ਜ਼ਰੂਰੀ ਗੱਲ ਕਰਨੀ ਸੀ, ਸਾਨੂੰ 2 ਘੜੀਆਂ ਟਾਈਮ ਦਿਓ। ਗੁਰੂ ਸਾਹਿਬ ਫਿਰ ਉੱਠ ਖਲੋਤੇ, ਇਤਿਹਾਸ ਨਾਲ ਮਜ਼ਾਕ। ਉਹ ਭਲੇ ਹੋ ਕੌਮ ਦੇ ਆਉਣ ਵਾਲੀ ਜਨਰੇਸ਼ਨ ਬੱਚਿਆਂ ਨੂੰ ਇਸ ਧਰਮ ਭਰਮ ਦੇ ਧਰਮ ਦੇ ਨਾਮ ਥੱਲੇ ਬੁਣੇ ਹੋਏ ਭਰਮ ਦੇ ਜਾਲ ਤੋਂ ਬਾਹਰ ਕੱਢੋ। ਕਿਸੇ ਅਸੀਂ ਦੇਵੀ ਦੇਵਤੇ ਦੇ ਪੁਜਾਰੀ ਨਹੀਂ, ਅਸੀਂ ਕਿਸੇ ਮੜੀਆਂ ਮਸਾਨਾਂ ਦੇ ਪੁਜਾਰੀ ਨਹੀਂ। ਆਹ ਹੁਣੇ ਪੜ੍ਹਿਆ ਜਾ ਰਿਹਾ ਸੀ, ਭਾਈ ਸਾਹਿਬ ਪੜ੍ਹ ਰਹੇ ਸਨ, ਜਾਗਤ ਜੋਤ ਜਪੇ ਨਿਸ਼ਬਾਸਰ ਏਕ ਬਿਨਾ ਮਨ ਨੈਕ ਨਯਾਨੇ। ਜਾਗਤ ਜੋਤ ਜਪੇ ਨਿਸ਼ਬਾਸਰ ਏਕ ਬਿਨਾ ਮਨ ਨੈਕ ਨਯਾਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਠ ਭੂਲ ਨ ਮਾਨੇ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਨੇ ਏਕ ਪਛਾਨੇ, ਪੂਰਨ ਜੋਤ ਜਗੈ ਘਟ ਮੈਂ। ਕਿੱਥੇ ਭੁੱਲ ਗਏ? ਉਹ ਭਲਿਆ ਗੁਰੂ ਨੇ ਤਾਂ ਰਹਿਮਤ ਕਰਕੇ 200 ਵਰ੍ਹੇ ਦੇ ਸੰਘਰਸ਼ ਨਾਲ ਇਸ ਬ੍ਰਾਹਮਣ ਇਜ਼ਮ ਦੇ ਬਣਾਏ ਹੋਏ ਤੇਰੇ ਦੁਆਲੇ ਬੜੇ ਵੱਡੇ ਮਜ਼ਬੂਤ ਭਰਮਾਂ ਦੇ ਕਿਲੇ ਨੂੰ ਤੋੜਿਆ, ਇੱਟ ਇੱਟ ਕੀਤਾ। ਤੈਨੂੰ ਰਹਿਮਤ ਕਰਕੇ ਉਸ ਬ੍ਰਾਹਮਣ ਇਜ਼ਮ ਵਿੱਚੋਂ ਕੱਢ ਕੇ ਆਵਾਜ਼ ਦਿੱਤੀ ਹੈ ਕਿ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਇੱਕ ਮੈਸੇਜ ਦਿੱਤਾ ਤੇ ਗੁਰੂ ਦੇ ਉਸ ਕੀਤੇ ਹੋਏ 200 ਵਰ੍ਹੇ ਦੇ ਸੰਘਰਸ਼ ਤੇ ਉਹਦੀ ਰਹਿਮਤ ਸਦਕਾ ਟੁੱਟੇ ਹੋਏ ਇਸ ਭਰਮ ਦੇ ਗੜ ਤੇ ਕਿਲੇ ਦੇ ਖੰਡਰ ਵਿੱਚ ਤੂੰ ਮੁੜ ਕੇ ਰਹਿਣਾ ਚਾਹੁੰਦਾ? ਹੁਣ ਤੇ ਬਾਕੀ ਖੰਡਰ ਹੈ, ਹੁਣ ਤਾਂ ਉਹਨਾਂ ਭਰਮਾਂ ਵਿੱਚੋਂ ਜਿਹੜੇ ਪ੍ਰਵਾਨ ਕਰਦੇ ਸਨ, ਜਿਹੜੇ ਉਦੋਂ ਰਹਿ ਗਏ ਸਨ, ਜਿਨ੍ਹਾਂ ਨੂੰ ਆਪਾਂ ਹਿੰਦੂਇਜ਼ਮ ਆਖਦੇ ਹਾਂ, ਹੁਣ ਬਹੁਤ ਸਾਰੇ ਹਿੰਦੂ ਵੀਰ ਵੀ ਉਹਦੇ ਵਿੱਚ ਪਰੇਸ਼ਾਨ ਨੇ, ਉਹ ਵੀ ਨਿਕਲਣਾ ਚਾਹੁੰਦੇ ਨੇ। ਕਈ ਵਾਰ ਆਪਸ ਵਿੱਚ ਗੱਲਾਂ ਹੁੰਦੀਆਂ ਨੇ, ਉਹ ਵੀ ਸ਼ਿਕਵਾ ਕਰਦੇ ਨੇ। ਆਹ ਪਿਛਲੇ ਦਿਹਾੜਿਆਂ ਦੀ ਗੱਲ ਹੈ, ਕੈਨੇਡਾ ਵਿੱਚ ਇੱਕ ਹਿੰਦੂ ਵੀਰ ਆਗੂ ਬ੍ਰਾਹਮਣ ਨੇ ਬੋਲਦਿਆਂ ਇਹ ਗੱਲ ਕਹੀ, ਕਹਿਣ ਲੱਗੇ ਬਾਕੀ ਜਿੰਨੀ ਦੁਨੀਆ, ਇਹਨਾਂ ਨੂੰ ਕੋਈ ਗ੍ਰਹਿ ਪਰੇਸ਼ਾਨ ਨਹੀਂ ਕਰਦਾ, ਸਿਰਫ ਹਿੰਦੂ ਦੇ ਦੁਆਲੇ ਖਲੋਤਾ, ਸਾਰੇ ਗ੍ਰਹਿ ਜਿਹੜੇ ਨੇ ਉਹਨਾਂ ਨੂੰ ਖਤਰੇ ਹਿੰਦੂ ਨੇ, ਵੀ ਅੱਜ ਤੇਰੇ ਇੱਥੇ ਆਹ ਗ੍ਰਹਿ ਹੈ, ਕੱਲ੍ਹ ਤੇਰੇ ਇੱਥੇ ਉਹ ਗ੍ਰਹਿ, ਅੱਜ ਤੇਰੇ ਲਈ ਆਹ ਪਰੇਸ਼ਾਨੀ ਹੈ, ਕੱਲ੍ਹ ਤੇਰੇ ਇਹਦਾ ਕੋਈ ਉਪਾਅ ਕਰਾ ਲੈ, ਅਤੇ ਉਹ ਉਪਾਅ ਜਿਹੜਾ ਸਿਰਫ ਬ੍ਰਾਹਮਣ ਹੀ ਕਰ ਸਕਦਾ। ਉਹ ਕਹਿਣ ਲੱਗਾ, ਉਹਨੇ ਬਕਾਇਦਾ ਟੀਵੀ 'ਤੇ ਲਫ਼ਜ਼ ਵਰਤੇ, ਕਹਿਣ ਲੱਗਾ ਮੈਂ ਹੈਰਾਨ ਹੁੰਦਾ ਕਿ ਇੱਕ ਹਿੰਦੂਇਜ਼ਮ ਹੀ ਐਸਾ ਉਹਨੂੰ ਕਮਜ਼ੋਰ ਦੱਸਿਆ ਗ੍ਰਹਿਆਂ ਨੂੰ ਕਿ ਸਾਰੇ ਇਹਦੇ ਦੁਆਲੇ ਹੀ ਹੋ ਗਏ ਨੇ, ਹੋਰ ਕੋਈ ਨਹੀਂ ਡਰਦਾ, ਹੋਰ ਕਿਸੇ ਨੂੰ ਪਰੇਸ਼ਾਨ ਵੀ ਨਹੀਂ ਕਰਦਾ, ਅਜੋ ਵੀ ਮਹਿਸੂਸ ਕਰਨ ਲੱਗ ਪਿਆ। ਕਿੱਡੀ ਰਹਿਮਤ ਹੈ ਮੇਰੇ ਸਤਿਗੁਰੂ ਦੀ, ਜਿਹਨੇ 200 ਵਰ੍ਹੇ ਦੇ ਸੰਘਰਸ਼ ਨਾਲ ਉਸ ਭਰਮਾਂ ਦੇ ਗੜ ਨੂੰ, ਕਿਲੇ ਨੂੰ, ਜਿਹਦੇ ਜਿਸ ਮਜ਼ਬੂਤ ਕਿਲੇ ਵਿੱਚੋਂ ਕਦੇ ਵੀ ਸਾਨੂੰ ਛੁਟਕਾਰਾ ਨਹੀਂ ਸੀ ਮਿਲ ਸਕਦਾ ਜੇ ਗੁਰੂ ਸੂਰਮਾ ਨਾ ਹੁੰਦਾ। ਆਪਾਂ ਉਹਦੀਆਂ ਬਾਹਰਲੀਆਂ ਲੜਾਈਆਂ ਦੇ ਜ਼ਿਕਰ ਕਰਨੇ ਹਾਂ, ਇਤਿਹਾਸ ਸੁਣਾਉਂਦੇ ਹਾਂ, ਅਤੇ ਜਿਹੜੀ ਵੱਡਾ ਜੰਗ ਯੁੱਧ ਜਿੱਤ ਕੇ ਅੰਦਰਲੇ ਉਸ ਭਰਮਾਂ ਦੇ ਗੜ ਦਾ ਖੰਡਰ ਬਣਾਇਆ, ਜਿਹਦੇ ਵਿੱਚੋਂ ਸਾਨੂੰ ਕੱਢਿਆ, ਅਸੀਂ ਉਹਦੇ ਅੱਗੇ ਸਿਰ ਨਹੀਂ ਝੁਕਾਉਂਦੇ। ਅਤੇ ਮੁੜ ਮੁੜ ਅੱਜ ਅਸੀਂ ਜਾਣੇ ਅਣਜਾਣੇ ਮੁੜ ਉਸ ਖੰਡਰ ਵਿੱਚ ਰਹਿਣਾ ਵੀ ਪ੍ਰਵਾਨ ਕਰ ਲੈਂਦੇ ਹਾਂ। ਚਲੋ ਜਾਣੇ ਅਣਜਾਣੇ ਵੀ ਅਸੀਂ ਆਹ ਵੀ ਮੰਨ ਲਈਏ, ਅਸੀਂ ਉਹ ਵੀ ਮੰਨ ਲਈਏ, ਸਾਡੀ ਸੁਸਾਇਟੀ ਨਾਲ ਨਾਰਾਜ਼ ਹੋ ਜਾਏ, ਮੇਰਾ ਗੁਆਂਢੀ ਪ੍ਰਸੰਨ ਨਹੀਂ ਭਲਿਆ। ਗੁਰੂ ਦੀ ਰਹਿਮਤ ਪਛਾਣ ਅਤੇ ਧੰਨ ਆਖ ਉਸ ਸਤਿਗੁਰੂ ਨੂੰ ਜਿਸ ਨੇ ਰਹਿਮਤ ਕਰਕੇ ਜ਼ਿੰਦਗੀ ਅੰਦਰ ਇੱਕੋ ਹੀ ਤਾਂ ਹਮਲਾ ਕੀਤਾ, ਬਾਕੀ ਤਾਂ ਡਿਫੈਂਸ ਵਿੱਚ ਲੜਦੇ ਰਹੇ, ਇੱਕੋ ਹੀ ਥਾਂ 'ਤੇ ਆ ਕੇ ਹਮਲਾਵਰ ਹੋਏ ਅਤੇ ਉਹ ਹਮਲਾਵਰ ਹੋਏ ਬ੍ਰਾਹਮਣਿਜ਼ਮ ਦੇ ਪੈਦਾ ਕੀਤੇ ਹੋਏ ਉਸ ਭਰਮਾਂ ਦੇ ਖੰਡਰ 'ਤੇ, ਅਤੇ ਉਸਨੂੰ ਤਾਸ਼ ਤਾਸ਼ ਕੀਤਾ, ਉਹਨੂੰ ਇੱਟ ਇੱਟ ਕੀਤਾ ਅਤੇ ਸਿੱਖੀ ਨੂੰ ਬਾਹੋਂ ਫੜ ਕੇ ਉਸ ਖੰਡਰ ਵਿੱਚੋਂ ਬਾਹਰ ਕੱਢ ਲਿਆ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਅਤੇ ਕਹਿਣ ਲੱਗੇ, ਸੋ ਸਤਿਗੁਰ ਧੰਨ ਧੰਨ, ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗੜ ਤੋੜਿਆ। ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗੜ ਤੋੜਿਆ। ਸੋ ਸਤਿਗੁਰ ਬਾਹੋ ਬਾਹੋ, ਜਿਨ ਹਰਸ਼ਿਓ ਜੋੜਿਆ। ਸੋ ਸਤਿਗੁਰ ਵਾਹੋ ਵਾਹੋ, ਜਿਨ ਹਰਸ਼ਿਓ ਜੋੜਿਆ। ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ, ਮਹਿਮਾ ਕਹੀਂ ਨਾ ਜਾ, ਮਹਿਮਾ ਕਹੀਂ ਨਾ ਜਾ। ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰ ਪਾਰ ਬ੍ਰਹਮ ਪਰਮੇਸ਼ਰ, ਅਪਰੰਪਰ ਅਲਖ ਅਭੇਵ। ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ। ਬ੍ਰਾਹਮਣਿਜ਼ਮ ਦੇ ਬੁਣੇ ਹੋਏ ਜਾਲ ਵਿੱਚੋਂ ਬਾਹਰ ਨਿਕਲਣਾ, ਬੜਾ ਮਜ਼ਬੂਤ ਕਿਲਾ ਉਸਾਰਿਆ ਉਸਨੇ। ਸਦੀਆਂ ਬੀਤ ਗਈਆਂ ਨੇ, ਜਿਹੜੇ ਬਦਕਿਸਮਤ ਲੋਕ ਅਜੇ ਤੱਕ ਉੱਥੇ ਫਸੇ ਹੋਏ ਨੇ ਉਹ ਵੀ ਦੁਖੀ ਨੇ, ਅਤੇ ਗੁਰੂ ਨੇ ਰਹਿਮਤ ਕਰਕੇ ਤੈਨੂੰ ਉਸ ਖੰਡਰ ਵਿੱਚੋਂ ਬਾਹਰ ਕੱਢ ਲਿਆ। ਉਹਦੇ ਅੱਗੇ ਸਿਰ ਝੁਕਾ, ਉਹਦੇ ਅੱਗੇ ਨਮਸਕਾਰ ਕਰ ਅਤੇ ਆਖ, ਹੇ ਸਤਿਗੁਰੂ ਤੂੰ ਧੰਨ ਹੈ ਜਿਸ ਨੇ ਗੁਰੂ ਨਾਨਕ ਤੋਂ ਗੁਰੂ ਦਸਮ ਪਾਤਸ਼ਾਹ ਤੱਕ ਇਹਨਾਂ ਦਸਾਂ ਜਾਮਿਆਂ ਵਿੱਚ ਸੰਘਰਸ਼ ਕਰਕੇ ਇਸ ਮਜ਼ਬੂਤ ਅਤੇ ਦੁਖੀ ਜੀਵਨ ਬਿਤਾ ਰਹੇ ਕਿਲੇ ਵਿੱਚ ਬੈਠੇ ਲੋਕਾਂ ਨੂੰ ਨਜ਼ਾਤ ਦਵਾਈ। ਸਾਨੂੰ ਪਤਾ ਲੱਗਾ ਬ੍ਰਾਹਮਣਿਜ਼ਮ ਤੋਂ ਮਿਲੀ ਹੋਈ ਆਜ਼ਾਦੀ ਕੀ ਚੀਜ਼ ਹੈ। ਐਸਾ ਨਾ ਹੋਵੇ ਮੁੜ ਲੋਕ ਸਾਨੂੰ ਆਖਣ ਇਹ ਤਾਂ ਕੁਛ ਕਰ ਹੀ ਨਹੀਂ ਸਕਦੇ, ਮੁੜ ਮੁੜ ਉਸੇ ਹੀ ਕਿਲੇ ਵਿੱਚ ਉਸੇ ਖੰਡਰ ਵਿੱਚ ਹੀ ਰਹਿਣਾ ਚਾਹੁੰਦੇ ਨੇ। ਉਹ ਭਲੇ ਉਹ ਅਜੇ ਕਿਲੇ ਵਿੱਚ ਰਹਿਣਾ ਹੋਰ ਗੱਲ ਸੀ, ਹੁਣ ਤਾਂ ਖੰਡਰ ਹੋ ਗਿਆ ਹੈ। ਖੰਡਰਾਂ ਵਿੱਚ ਤਾਂ ਲੋਕ ਬਿਲਕੁਲ ਹੀ ਨਹੀਂ ਪਸੰਦ ਕਰਦੇ ਰਹਿਣਾ। ਅਜੋਕੀ ਜਾਗਰਤੀ ਦੁਨੀਆ ਵਿੱਚ ਤਾਂ ਹੁਣ ਉਹ ਕਿਲਾ ਵੀ ਨਹੀਂ ਰਿਹਾ, ਖੰਡਰ ਹੀ ਬਣ ਗਿਆ।
ਉਹਦੇ ਵਿੱਚ ਰਹਿਣ ਵਾਲੇ ਲੋਕ ਆਪ ਹੀ ਭੱਜ ਭੱਜ ਪੈ ਨਿਕਲਦੇ ਨੇ, ਆਪਾਂ ਕਿਉਂ ਵਾਪਸ ਪਰਤੀਏ? ਇਸ ਲਈ ਹਰ ਕਰਮ ਦੀ ਪੜਚੋਲ ਕਰ ਲਿਆ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਹੁਕਮ ਕਰਦਾ। ਕਿਸੇ ਦੇ ਕਨਫਿਊਜ਼ ਕੀਤੇ ਹਾਂ, ਕਿਸੇ ਦੇ ਆਖੇ ਲੱਗ ਕੇ ਅਸੀਂ ਬ੍ਰਾਹਮਣਿਜ਼ਮ ਦੇ ਵਿਪਰ ਦੀ ਉਸ ਰੀਤ ਦੇ ਵਿੱਚ ਘਿਰ ਨਾ ਜਾਈਏ, ਉਸ ਖੇਤਰ ਵਿੱਚ ਨਾ ਚਲੇ ਜਾਈਏ, ਮਤ ਕਿਤੇ ਗੁਰੂ ਦਾ ਸਾਡੇ ਪ੍ਰਤੀ ਵਿਸ਼ਵਾਸ ਚੁੱਕ ਜਾਏ, ਮੈਂ ਨਾ ਕਰੋ ਇਹਨਾਂ ਕੀ ਪ੍ਰਤੀਤ ਦੇ ਘੇਰੇ ਵਿੱਚ ਆ ਜਾਈਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।